ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਕੱਲ੍ਹ ਤੁਸੀਂ ਇਸ ਗੱਲ ਵੱਲ ਸੰਕੇਤ ਕੀਤਾ ਸੀ ਕਿ ਪੰਜਾਬ ਅਤੇ ਹਰਿਆਣਾ ਵਿਚਕਾਰ ਵੀ ਜਿਹੜੀ ਪਾਣੀਆਂ ਦੀ ਜੰਗ ਹੈ ਉਹ ਦੁਬਾਰਾ ਤੋਂ ਗੱਲ ਛਿੜਦੀ ਪਈ ਹੈ, ਕਿਹੋ ਜਿਹੀ ਬਿਆਨਬਾਜ਼ੀ ਹੋਈ, ਅੱਜ ਦੀ ਅਪਡੇਟ ਕੀ ਹੈ ਜੀ? ਪਾਣੀਆਂ ਦੀ ਇਸ ਜੰਗ ਦੇ ਵਿੱਚ ਪੰਜਾਬ ਦਾ ਰਾਹ ਰੋਕਣ ਦੀ ਧਮਕੀ ਦਿੱਤੀ ਗਈ ਹੈ ਹਰਿਆਣਾ ਵੱਲੋਂ।
ਬਿਲਕੁਲ ਵਿਜੇ ਜੀ, ਆਪਾਂ ਕੱਲ੍ਹ ਜਦੋਂ ਇਸ ਵਿਸ਼ੇ 'ਤੇ ਗੱਲ ਕਰ ਰਹੇ ਸੀ ਕਿ ਪਹਿਲਾਂ ਨਾਇਬ ਸੈਣੀ ਹੋਰਾਂ ਦੀ ਬਿਆਨੀ, ਫਿਰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਵੀਡੀਓ, ਉਹਦੇ ਹਵਾਲੇ ਜਦੋਂ ਆਪਾਂ ਗੱਲ ਕਰ ਰਹੇ ਸੀ ਤਾਂ ਆਪਾਂ ਇਹਦਾ ਜ਼ਿਕਰ ਕਰ ਰਹੇ ਸੀ ਕਿ ਆਉਣ ਵਾਲੇ ਸਮੇਂ 'ਚ ਮੁੱਦਾ ਵੱਡਾ ਬਣੇਗਾ। ਪਰ ਬਿਲਕੁਲ ਜੀ, ਹੁਣ ਉਹ ਇੱਕ ਤਰ੍ਹਾਂ ਨਾਲ ਵੱਡਾ ਵੀ ਬਣ ਗਿਆ ਅਤੇ ਇਸ ਪਾਣੀਆਂ ਦੇ ਮਸਲੇ ਨਾਲ ਜਿਹੜਾ ਪਾਣੀ ਜਾ ਰਿਹਾ ਜੀ, ਘੱਟ ਜਾ ਰਿਹਾ, ਵੱਧ ਜਾ ਰਿਹਾ, ਇਸ ਲੜਾਈ ਦੇ ਨਾਲ ਨਾਲ ਇਹਦੇ ਵਿੱਚ ਹੁਣ SYR ਵਾਲਾ ਜਿੰਨ ਵੀ ਬੋਤਲੋਂ ਬਾਹਰ ਆ ਗਿਆ, ਸੋ ਇਹਦੀ ਨਾਲ ਉਹ ਵੀ ਮਸਲਾ ਖੜਾ ਹੋ ਗਿਆ ਜੀ ਕਿ SYR ਰਾਹੀਂ ਸਾਨੂੰ ਪਾਣੀ ਨਹੀਂ ਦਿੰਦੇ ਜੀ, ਸੁਪਰੀਮ ਕੋਰਟ ਦਾ ਹੁਕਮ ਨਹੀਂ ਮੰਨਦੇ ਜੀ, ਇਹ ਧੱਕਾ ਕਰਦੇ ਨੇ ਜੀ। ਅਸਲ 'ਚ ਕੁੱਲ ਮਿਲਾ ਕੇ ਇਹ ਪਹਿਲੂ BBMB ਦੇ ਪੱਧਰ ਦੇ ਉੱਤੇ ਹੀ ਸੀਗਾ ਜਦੋਂ ਉੱਥੇ ਕ੍ਰਿਸ਼ਨ ਕੁਮਾਰ ਉਹਨਾਂ ਨੇ ਸਟੈਂਡ ਲੈ ਲਿਆ, ਉਹ ਤੋਂ ਬਾਅਦ ਨਾਇਬ ਸੈਣੀ ਨੇ ਬਿਆਨ ਦਿੱਤਾ ਕਿ ਸਾਨੂੰ ਪਾਣੀ ਘੱਟ ਦੇ ਰਹੇ ਨੇ ਜੀ। ਉੱਥੇ ਉਹ ਸਪੱਸ਼ਟ ਸੀਗਾ ਕਿ ਬਈ ਤੁਸੀਂ 9000 ਕਿਊਸਿਕ ਪਾਣੀ, ਜਿਹੜਾ 9500 ਕਿਊਸਿਕ ਪਾਣੀ ਤੁਹਾਨੂੰ ਜਾਂਦਾ ਹੈ, ਉਹ ਜਿਹੜਾ ਤੁਹਾਡਾ ਕੋਟਾ ਸੀ ਉਹ 20 ਮਈ ਤੱਕ ਦਾ ਹੁੰਦਾ, ਪਰ ਤੁਸੀਂ ਮਾਰਚ 'ਚ ਹੀ ਉਹ ਇੰਨਾ ਵਰਤ ਲਿਆ ਵੱਧ ਕੇ ਕਿ ਮਾਰਚ 'ਚ ਤੁਹਾਡਾ ਕੋਟਾ ਖਤਮ ਹੋ ਗਿਆ। ਉਸ ਦੇ ਬਾਵਜੂਦ ਵੀ ਪੀਣ ਵਾਲੇ ਪਾਣੀ ਦੀ ਹਰਿਆਣਾ ਵਾਸੀਆਂ ਨੂੰ ਕੋਈ ਕਿੱਲਤ ਨਾ ਆਵੇ, ਉਹਦੇ ਲਈ ਇਹ 4000 ਕਿਊਸਿਕ ਪਾਣੀ ਦਿੰਦੇ ਰਹੇ, ਫੁਆਰੀ ਵੀ ਜਾ ਰਿਹਾ 4000 ਕਿਊਸਿਕ ਪਾਣੀ ਜਿਹੜਾ ਵਾਧੂ ਹੈ ਹੁਣ। ਤੇ ਉਸ ਮਸਲੇ 'ਤੇ ਨਾਇਬ ਸੈਣੀ ਦੀ ਬਿਆਨੀ ਵੀ ਹੋਈ ਅਤੇ ਸਾਰਾ ਕੁਛ ਹੋਇਆ, ਪਰ ਮੁੱਖ ਮੰਤਰੀ ਭਗਵੰਤ ਮਾਨ ਖੁਦ ਨੂੰ ਸੀਨ 'ਚ ਇਸ ਲਈ ਲਿਆ ਕਿ ਰਾਜਨੀਤਿਕ ਲੀਡਰਾਂ ਨੂੰ ਲੱਗਦਾ ਹੁੰਦਾ ਕਿ ਮੌਕਾ ਮੈਂ ਕਿਉਂ ਖੁੰਝਾਵਾਂ, ਮੈਂ ਆਪਣੇ ਪੰਜਾਬ ਵਾਲਿਆਂ ਨੂੰ ਦੱਸਣਾ ਸੀ ਕਿ ਮੈਂ ਤੁਹਾਡਾ ਪਾਣੀ ਬਚਾ ਲਿਆ, ਜਾਂ ਮੈਂ ਤੁਹਾਡੀ ਨਹਿਰਾਂ ਤੱਕ ਪਾਣੀ ਬਚਾ ਲਿਆ, ਜਾਂ ਮੈਂ ਹੁਣ ਸਿੰਧੂ ਸੰਧੀ ਵਾਲਾ ਪਾਣੀ ਮੰਗਣ ਲੱਗ ਪਿਆ। ਸੋ ਉਹ ਸਾਰੀਆਂ ਕਾਰਵਾਈਆਂ ਪਾਉਂਦਿਆਂ ਪਾਉਂਦਿਆਂ ਮੁੱਖ ਮੰਤਰੀ ਸਾਹਿਬ ਦੀ ਵੀਡੀਓ ਆ ਗਈ, ਅਤੇ ਵੀਡੀਓ ਤੋਂ ਬਾਅਦ ਜੀ ਫਿਰ ਹਰਿਆਣੇ ਦੇ ਵਿੱਚ ਹੋਰ ਤਲਖੀ ਵੱਧ ਗਈ। ਪਰ ਸੱਚਾਈ ਤਾਂ ਇਹ ਹੈ ਵਿਜੇ ਜੀ ਕਿ ਜੇ 9000 ਕਿਊਸਿਕ 9500 ਕਿਊਸਿਕ ਪਾਣੀ ਦੀ ਹੱਦ ਤੁਸੀਂ ਮਾਰਚ ਤੱਕ ਮਕਾਈ ਬੈਠੇ ਹੋ
ਜੀ,
ਅਤੇ ਉਹ ਤੋਂ ਬਾਅਦ ਹੁਣ ਤੁਸੀਂ ਫਿਰ ਵੀ ਸਾਡੇ ਨਾਲੋਂ ਪਾਣੀ ਮੰਗ ਰਹੇ ਹੋ ਅਤੇ ਤੁਹਾਨੂੰ ਆਲਰੇਡੀ 4000 ਕਿਊਸਿਕ ਪਾਣੀ ਜਾ ਰਿਹਾ, ਅਤੇ ਤੁਸੀਂ ਕਹਿੰਦੇ ਨਹੀਂ ਜੀ ਅਸੀਂ ਤਾਂ 8085 ਤੋਂ ਘੱਟ ਨਹੀਂ ਮੰਨਣਾ, ਸਾਨੂੰ ਹੋਰ ਦਿਓ, ਅਤੇ ਧੱਕਾ ਨਹੀਂ ਤਾਂ ਹੋਰ ਕੀ ਹੈ ਜੀ, ਹੋਰ ਵਧੀਕੀ ਕਿਹਨੂੰ ਕਹਿੰਦੇ ਆ, ਸਰਕਾਰੀ ਜ਼ਬਰ ਕਿਹਨੂੰ ਕਹਿੰਦੇ ਆ, ਇਹ ਤੁਹਾਡੀ ਕੇਂਦਰ 'ਚ ਸਰਕਾਰ ਹੈ, ਹੈ ਨਾ, ਤੁਹਾਡੀ ਹਰਿਆਣੇ 'ਚ ਸਰਕਾਰ ਹੈ, BBMB 'ਚ ਤੁਹਾਡੇ ਮੈਂਬਰਾਂ ਦਾ ਕਬਜ਼ਾ, ਤਾਂ ਤੁਸੀਂ ਐਂ ਧੱਕਾ ਕਰੋਗੇ
ਜੀ।
ਸੋ ਕ੍ਰਿਸ਼ਨ ਕੁਮਾਰ ਉੱਥੇ ਲੱਠ ਮੰਗ ਅੜ ਗਿਆ, ਪਰ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਜਾਂ ਭਗਵੰਤ ਮਾਨ ਨੂੰ ਲੱਗਿਆ ਕਿ ਮੈਂ ਕਿਤੇ ਕ੍ਰੈਡਿਟ ਬਾਰ 'ਚ ਪਿੱਛੇ ਨਾ ਰਹਿ ਜਾਵਾਂ, ਮੈਂ ਇਹਦੇ ਕ੍ਰੈਡਿਟ ਲਵਾਂ, ਇਸ ਲਈ ਉਹ ਸਾਹਮਣੇ ਆਏ। ਅਤੇ ਉਹਨਾਂ ਨੇ ਵਾਰ ਵਾਰ ਇੱਕ ਗੱਲ ਦੁਹਰਾਈ ਕਿ ਅਸੀਂ ਤਾਂ ਫਾਲਤੂ ਇੱਕ ਬੂੰਦ ਨਹੀਂ ਦਿਆਂਗੇ ਜੀ, ਸਾਡੇ ਕੋਲ ਤਾਂ ਬੂੰਦ ਨਹੀਂ, ਅਸੀਂ ਤਰਸ ਦੇ ਆਧਾਰ 'ਤੇ 4000 ਕਿਊਸਿਕ, ਬਈ 4000 ਕਿਊਸਿਕ ਵੀ ਫਿਰ ਉਸੇ ਬੂੰਦ 'ਚੋਂ ਹੀ ਜਾ ਰਿਹਾ ਜਿਹੜਾ ਅਸੀਂ ਕਹਿੰਦੇ ਬੂੰਦ ਨਹੀਂ ਦਿਆਂਗੇ। ਜਦੋਂ ਉਹਨਾਂ ਦੀ ਹੱਦ ਮੁੱਕੇ ਗਈ, ਉਹਦੇ ਬਾਵਜੂਦ ਵੀ ਜੇ ਅਸੀਂ ਦੇ ਰਹੇ ਹਾਂ, ਚਾਹੇ ਉਹ ਤਰਸ ਆ ਚਾਹੇ ਕੁਛ ਆ, ਇਹ ਤੁਸੀਂ ਪੰਜਾਬ ਨੂੰ ਕਿਹੜਾ ਪੁੱਛਿਆ ਫਿਰ ਤੁਸੀਂ? ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਆ ਨਾ ਕਿ ਪੰਜਾਬ ਦੇ ਹਿੱਸੇ ਦਾ ਪਾਣੀ ਮੈਂ ਨਹੀਂ ਫਾਲਤੂ ਦਊਂਗਾ ਜੀ, ਮੇਰੇ ਲਈ ਪੰਜਾਬ ਪਹਿਲਾਂ। ਜੇ 8000 ਦੇ ਰਹੇ ਸੀ ਤਾਂ ਹੁਣ 4000 ਦੇ ਰਹੇ ਹੋ, ਜੇ ਪਹਿਲੇ ਤੁਸੀਂ ਕਹਿੰਦੇ ਸੀ ਪੂਰਾ ਦੇਣ ਦੇ ਸੀ, ਮੈਂ ਅੱਧਾ ਦੇ ਰਿਹਾ, ਦੇ ਤਾਂ ਤੁਸੀਂ ਵੀ ਰਹੇ ਹੋ ਨਾ ਫਿਰ ਬਿਨਾਂ ਪੰਜਾਬ ਵਾਲਿਆਂ ਨਾਲ ਰਾਏ ਕਰੇ
ਜੀ।
ਪਰ ਪੰਜਾਬ ਅਤੇ ਹਰਿਆਣਾ ਵਾਸੀਆਂ 'ਚ ਜਿਹੜੀ ਸਾਂਝ ਪਈ ਸੀ ਨਾ ਕਿਸਾਨ ਅੰਦੋਲਨ ਦੌਰਾਨ, ਉਹ ਸਾਂਝ ਨੂੰ ਤੋੜਨ ਦੀ ਇਹ ਲੜਾਈ ਹੈ, ਇਹ ਪਾਣੀਆਂ ਦੀ ਜੰਗ ਮੁੜ ਕੇ ਖੜੀ ਕਰਨ ਲਈ ਉਹ ਮਸਲਾ ਹੈ। ਔਰ ਐਨ ਉਸ ਮੌਕੇ ਜਦੋਂ ਬਾਰਡਰ ਦੇ ਉੱਤੇ ਤਣਾਅ ਵਾਲਾ ਮਾਹੌਲ ਹੋਵੇ, ਹੁਣ ਵਿੱਚ ਅਨੈਲੋ ਵਾਲੇ ਕੁੱਤ ਕੇ ਜਨਾਬ, ਅਨੈਲੋ ਦੇ ਮੁਖੀ ਨੇ ਅਭੇ ਚਟਾਲਾ ਜੀ, ਹੈ ਨਾ, ਉਹ ਕਹਿੰਦੇ ਜੀ ਜੋ ਮਰਜ਼ੀ ਹੋ ਜਾਵੇ, ਜੇ ਸਾਡਾ ਪਾਣੀ ਨਾ ਦਿੱਤਾ ਜੀ ਅਸੀਂ ਤਾਂ ਦਿੱਲੀ ਦਾ ਰਾਹ ਬੰਦ ਕਰ ਦਾਂਗੇ ਪੰਜਾਬ ਦਾ ਜਾਣ। ਉਹ ਭਰਾਵਾ ਪਹਿਲਾਂ ਵੀ ਬਹੁਤ ਵਾਰ ਕੋਸ਼ਿਸ਼ਾਂ ਹੋਲੀਆਂ, ਐਂ ਰਾਹ ਨਹੀਂ ਰੁਕਦੇ ਹੁੰਦੇ ਨਾ ਪਾਣੀਆਂ ਦੇ ਨਾ ਪੰਜਾਬੀਆਂ ਦੇ, ਹੈ ਨਾ। ਸੋ ਇਸ ਲਈ ਇਹ ਭਰਮ ਭੁਲੇਖੇ ਨੇ ਕਿ ਇੱਦਾਂ ਰਾਹ ਰੁਕਣਗੇ। ਹਾਂ, ਇਹਦੇ ਉੱਤੇ ਗੰਭੀਰਤਾ ਨਾਲ ਮੰਥਨ ਦੀ ਲੋੜ ਹੈ ਕਿ ਬਈ ਪਾਣੀਆਂ ਦੀ ਪਮਾਇਸ਼ ਦੇ ਦੁਆਰਾ ਆਇਆ ਜਾਵੇ ਕੇਂਦਰ। ਜੇ ਹੁਣ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਨਾ ਅੱਜ ਚਿੱਠੀ ਲਿਖਤੀ ਹੁਣ ਨਾਇਬ ਸੈਣੀ ਨੂੰ, ਹਰਿਆਣਾ ਦੇ ਮੁੱਖ ਮੰਤਰੀ ਨੂੰ, ਬਈ ਜੇ ਕੱਲ੍ਹ ਵੀਡੀਓ ਬਣਾਤੀ ਸੀ ਹੁਣ ਚਿੱਠੀ ਵਾਲਾ ਕੀ ਰਹਿ ਗਿਆ ਸੀ? ਜਿਹੜਾ ਕੰਮ ਅਧਿਕਾਰੀ ਪੱਧਰ 'ਤੇ ਹੋਣਾ ਸੀ ਉਹਦੇ 'ਚ ਸਰਕਾਰਾਂ ਨੂੰ ਇਨਵੋਲਵਮੈਂਟ ਕਰਨ ਦੀ ਕੀ ਲੋੜ ਹੈ? ਅਤੇ ਦੂਜੀ ਗੱਲ, ਜੇਕਰ ਇਹੀ ਪਹਿਲੂ ਹੈ ਤਾਂ ਅਗਲੇ ਕਹਿੰਦੇ ਜੀ ਅਸੀਂ ਸ਼ਿਕਾਇਤ ਕੇਂਦਰ ਕੋਲ ਕਰਤੀ, ਕੇਂਦਰ 'ਚ ਕੌਣ ਹੈ ਜੀ? ਬਿਜਲੀ ਮੰਤਰੀ ਜੀ, ਹੁਣ ਖੱਟਰ ਹੈ ਜੀ, ਖੱਟਰ ਦੇਖੂਗਾ ਜੀ ਮਾਮਲਾ। ਬਈ ਖੱਟਰ ਸਾਹਿਬ ਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਮੰਤਰੀ ਇਕੱਲੇ ਹਰਿਆਣੇ ਦੇ ਨਹੀਂ ਹੋਣ, ਤੁਸੀਂ ਮੁਲਕ ਦੇ ਮੰਤਰੀ ਹੋ, ਅਤੇ ਉਹ ਮੰਤਰੀਪਣਾ ਤੁਹਾਡਾ ਪੰਜਾਬ ਵਾਲੇ ਹੱਕ 'ਚ ਵੀ ਆਉਣਾ ਚਾਹੀਦਾ। ਅਤੇ ਜਿਵੇਂ ਪ੍ਰਧਾਨ ਮੰਤਰੀ ਜੀ ਬਾਰੇ ਕਿਹਾ ਜਾਂਦਾ ਨਾ ਕਿ ਉਹ ਉੱਥੇ ਉੱਥੇ ਦੀ ਪ੍ਰਧਾਨ ਮੰਤਰੀ ਨੇ ਜਿੱਥੇ ਜਿੱਥੇ BJP ਜਾਂ ਉਹਨਾਂ ਦੀ ਪੱਖੀਆਂ ਦੀ ਸਰਕਾਰ ਹੈ, ਅਤੇ ਇਸ ਦੀ ਪ੍ਰਧਾਨ ਮੰਤਰੀ ਤੁਸੀਂ ਪੂਰੇ ਮੁਲਕ ਦੇ ਪ੍ਰਧਾਨ ਮੰਤਰੀ, ਉਸੇ ਤਰ੍ਹਾਂ ਖੱਟਰ ਸਾਹਿਬ ਪੂਰੇ ਮੁਲਕ ਦੇ ਮੰਤਰੀ ਨੇ। ਪਰ ਇੱਥੇ ਜਦੋਂ ਇਹ ਹੁੰਦਾ ਵੀ ਸਾਡੀ ਖੱਟਰ ਨੂੰ ਕਰਤੀ, ਇਹਨੂੰ ਤਾਂ ਖੱਟਰ ਸਾਡੇ ਹੱਕ 'ਚ ਭੁਗਤੂਗਾ, ਹਰਿਆਣੇ ਨੂੰ ਇਹ ਲੱਗਦਾ। ਪਰ ਇਹ ਸਪੱਸ਼ਟ ਨੰਗਾ ਚਿੱਟਾ ਦਿਖਦਾ ਕਿ ਸ਼ਰੇਆਮ ਦੀ ਕੀ ਹੈ ਜਦੋਂ ਤੁਹਾਨੂੰ 4,000 ਕਿਊਸਕ ਪਾਣੀ ਵੱਧ ਜਾ ਰਿਹਾ। ਜਾਂ ਤਾਂ ਪਹਿਲਾਂ ਆਪਣੇ ਹਰ ਮਹੀਨੇ ਹਿਸਾਬ ਨਾਲ ਕਰੋ ਕਿ ਹਾਂ ਸਾਨੂੰ ਇੰਨੀ ਲੋੜ ਸੀ ਵੀ ਇੰਨਾ ਅਸੀਂ ਵੱਧ ਵਰਤ ਰਹੇ ਨਾ ਘੱਟ ਵਰਤਣਾ, ਅਖੀਰਲੇ ਮਹੀਨੇ ਚੌਖਾ ਹੋਊਗਾ। ਇਹ ਕਾਰਵਾਈਆਂ ਪਹਿਲਾਂ ਵੀ ਹੁੰਦੀਆਂ ਰਹੀਆਂ, ਕੋਈ 70 ਸਾਲਾਂ 72 ਸਾਲਾਂ 'ਚ ਨਵੀਂ ਕਾਰਵਾਈ ਨਹੀਂ ਹੈ।
ਜੀ
ਪਰ ਮਾਨ ਸਾਹਿਬ ਇਹਦਾ ਕ੍ਰੈਡਿਟ ਲੈਂਦੇ, ਪਹਿਲਾਂ ਅਫਸਰਾਂ ਦੇ ਪੱਧਰ 'ਤੇ ਹੋ ਜਾਂਦਾ ਸੀ। ਸੋ ਪਰ ਹੁਣ ਜਿਵੇਂ ਐਨਐਲਓ ਕੁੱਦਿਆ ਵਿੱਚ, ਹਰਿਆਣਾ ਦੀਆਂ ਹੋਰ ਰਾਜਨੀਤਿਕ ਧਿਰਾਂ ਕੁੱਦ ਗਈਆਂ, ਇੱਧਰ ਪੰਜਾਬ 'ਚ ਮੁੱਦਾ ਬਣ ਰਿਹਾ, ਇਹ ਸਾਰਾ ਮਸਲਾ ਗੰਭੀਰ ਮੁੱਦਾ ਬਣ ਸਕਦਾ ਹੈ। ਔਰ ਪੰਜਾਬ ਹਰਿਆਣਾ ਦੀ ਇਹ ਰਾਜਨੀਤਿਕ ਤਲਖੀ ਆਮ ਲੋਕਾਂ ਦੇ ਵਿੱਚ ਟਕਰਾਅ ਪੈਦਾ ਕਰਨ ਲਈ ਪੈਦਾ ਹੋ ਸਕਦੀ ਹੈ, ਜਿਹੜਾ ਲੋਕ ਨਹੀਂ ਚਾਹੁੰਦੇ।
ਜੀ, ਤੇ ਦੀਪਕ ਜੀ ਦੱਸਿਓ, ਸਿਸੋਦੀਆ ਤੇ ਸਤਿੰਦਰ ਜੈਨ ਕਲਾਸਰੂਮ ਘੁਟਾਲੇ 'ਚ ਫਸੇ ਨੇ, ਇਹਦੇ ਕੀ ਵੇਰਵੇ ਨੇ?
ਵਿਜੇ ਜੀ, ਜਦੋਂ ਮਨੀਸ਼ ਸਿਸੋਦੀਆ ਦਾ ਨਾਮ ਆਉਂਦਾ ਹੈ ਤੇ ਆਪਾਂ ਲਗਾਤਾਰ ਗੱਲ ਕਰਦੇ ਹਾਂ ਕਿ ਅੱਜ ਕੱਲ੍ਹ ਉਹ ਪੰਜਾਬ ਹੁੰਦੇ ਨੇ, ਤੇ ਜਦੋਂ ਕਲਾਸਰੂਮ ਦਾ ਧਿਆਨ ਆਉਂਦਾ ਤਾਂ ਤੁਹਾਡੇ ਧਿਆਨ 'ਚ ਸਿੱਖਿਆ ਕ੍ਰਾਂਤੀ ਵੱਧ ਆ ਰਹੀ ਹੋਣੀ। ਮੈਨੂੰ ਲੱਗਦਾ
ਜੀ
ਤੁਹਾਡੇ ਧਿਆਨ 'ਚ ਉਹ ਪੱਥਰ ਰੱਖਣ ਵਾਲੇ ਦ੍ਰਿਸ਼ ਜ਼ਿਆਦਾ ਆ ਰਹੇ ਹੋਣੇ ਕਿ ਲੈ ਵੀ ਕੋਈ ਉਹੀ ਘੁਟਾਲਾ ਤਾਂ ਨਹੀਂ ਨਵਾਂ ਸਿੱਖਿਆ ਕ੍ਰਾਂਤੀ ਵਾਲਾ।
ਜੀ
ਨਹੀਂ ਜਨਾ, ਇਹ ਘੁਟਾਲੇ ਦੀ ਜਾਂਚ ਤਾਂ ਆਪਾਂ ਸਰਕਾਰ ਬਦਲੀ ਤੇ ਕਰਾਂਗੇ। ਜਦੋਂ ਵੀ ਕਦੇ ਸਰਕਾਰ ਕਿਸੇ ਬਦਲੀਏ, ਫਿਰ ਨਵੀਂ ਆ ਕੇ ਸਰਕਾਰ ਨਾ ਪਿਛਲਿਆਂ ਦੀਆਂ ਕਮੀਆਂ ਕੱਢ ਦਿੰਦੀ। ਤੁਸੀਂ ਘਰੇ ਮਿਸਤਰੀ ਲਾ ਲਓ, ਉਹ ਕਹੂਗਾ ਲਾ ਆਹ ਪੁਰਾਣਾ ਮਿਸਤਰੀ ਤਾਂ ਜਮਾਂ ਹੀ ਕੰਮ ਖਰਾਬ ਕਰ ਗਿਆ, ਤਾਂ ਕੰਧ ਵੀ ਨਹੀਂ ਕਰਨੀ ਆਉਂਦੀ ਸੀ,
ਜੀ
ਹੈ ਨਾ। ਇਹਨੂੰ ਤਾਂ ਪਤਾ ਨਹੀਂ ਸੀ ਕਿੱਥੋਂ ਲਿਆਂਦਾ ਸੀ। ਜਦੋਂ ਵੀ ਉਹਨੇ ਦੱਸਿਆ ਕਿ ਭਾਈ ਤੁਹਾਡੇ ਹੀ ਘਰਾਂ 'ਚੋਂ ਬਜ਼ੁਰਗ ਸੀ, ਤੁਹਾਡੇ ਹੀ ਉਹ ਕਰਕੇ ਗਿਆ ਸੀ,
ਜੀ
ਅੱਛਾ ਨਹੀਂ 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 ਫਿਰ ਉਸ ਟਾਈਮ ਜੀ ਆਹ ਸਾਧਨ ਨਹੀਂ ਹੁੰਦੇ ਹੋਣੇ, ਫਿਰ ਬੰਦਾ ਦੂਏ ਪਾਸੇ ਨੂੰ ਹੋ ਜਾਂਦਾ।
ਜੀ
ਉਹੀ ਹਾਲ ਸਰਕਾਰਾਂ ਦਾ ਕਿ ਬਈ ਪਿਛਲੀਆਂ ਸਰਕਾਰਾਂ ਨੂੰ ਆ ਕੇ ਭੰਡਣਾ ਹੁੰਦਾ ਤੇ ਆਪਣੇ ਆਪ ਨੂੰ ਇਮਾਨਦਾਰ ਦਿਖਾਉਣਾ ਹੁੰਦਾ। ਹੁਣ ਇਹ ਸਰਕਾਰ ਜਦੋਂ ਦਿੱਲੀ 'ਚ ਕੰਮ ਕਰ ਰਹੀ ਸੀ ਕੇਜਰੀਵਾਲ ਦੀ ਅਗਵਾਈ 'ਚ, ਤਾਂ ਮਨੀਸ਼ ਸਿਸੋਦੀਆ ਜੋ ਉੱਥੇ ਉਪ ਮੁੱਖ ਮੰਤਰੀ ਸੀ, ਵੀ ਸਿੱਖਿਆ ਦਾ ਕੰਮ ਵੀ ਇਹਨਾਂ ਕੋਲ ਸੀ, ਸਤਿੰਦਰ ਜੈਨ ਕੋਲ ਸਿਹਤ ਵੀ ਸੀ, ਸਤਿੰਦਰ ਜੈਨ ਕੋਲ PW ਵੀ ਸੀ, ਤੇ ਪੰਜਾਬ ਦੇ ਵਿੱਚ ਇੱਕੋ ਇੱਕ ਰਾਗ ਲਾਪ ਕੇ ਰੱਖਿਆ ਕਿ ਦਿੱਲੀ ਮਾਡਲ ਅਸੀਂ ਪੰਜਾਬ ਲਿਆ ਰਹੇ ਹਾਂ।
ਜੀ,
ਤੇ ਦਿੱਲੀ ਦੀ ਸ਼ਰਾਬ ਪਾਲਿਸੀ ਵੀ ਪੰਜਾਬ ਆਈ, ਦਿੱਲੀ ਦੀ ਸਿੱਖਿਆ ਕ੍ਰਾਂਤੀ ਵੀ ਪੰਜਾਬ ਆਈ, ਦਿੱਲੀ ਦੀ ਆਹ ਮੁਹੱਲਾ ਕਲੀਨ ਕ੍ਰਾਂਤੀ ਵੀ ਪੰਜਾਬ ਆਈ। ਹੁਣ ਫਿਰ ਬੋਰਡ ਲਾਉਣ ਦੀਆਂ ਚਰਚਾਵਾਂ ਨੇ ਕਿ ਜਿੱਥੇ ਆਯੁਸ਼ਮਾਨ ਵਾਲੇ ਬੋਰਡ ਲਾਇਆ ਨਾ ਅਸੀਂ ਕਿ ਜੀ ਉਹ ਕੇਂਦਰ ਵਾਲੇ ਫੰਡ ਰੁਕ ਗਏ ਸੀ, ਅਸੀਂ ਮੁਹੱਲਾ ਕਲੀਨਿਕ ਵਾਲੇ ਤਾਰ ਤੇ, ਹੁਣ ਕਹਿੰਦੇ ਉਹਦੀ ਬਾਹਰਲੀ ਕੰਧ ਜੀ ਤੇ ਲਾ ਦਿਓ ਮਾੜਾ ਜਿਹਾ, ਮੁਹੱਲਾ ਕਲੀਨਿਕ ਵੀ ਟੰਗ ਦਿਓ ਕਿਸੇ ਪਾਸੇ ਨੂੰ, ਸੱਜੇ ਖੱਬੇ ਜਿਹਾ ਇਹ ਸਕੀਮਾਂ ਲਾ ਰਹੇ। ਆਹ ਜਿਹੜੀਆਂ ਸਕੀਮਾਂ ਨੇ ਦਿੱਲੀ ਤੋਂ ਲਿਆ ਕੇ ਲਾਈਆਂ ਹੋਈਆਂ, ਉਹਦਾ ਕਰਕੇ ਹੁਣ ਪੰਜਾਬ 'ਚ ਚਰਚਾ ਹੈ ਕਿ ਹਲੇ ਤਾਂ ਦਿੱਲੀ ਵਾਲੇ ਘੁਟਾਲਿਆਂ ਦਾ ਜ਼ਿਕਰ ਆ, ਭਾਈ ਕੱਲ੍ਹ ਨੂੰ ਪੰਜਾਬ 'ਚ ਵੀ ਆਊਗਾ। ਅਸਲ 'ਚ ਹੋਇਆ ਕੀ, ਦਿੱਲੀ ਦੇ ਵਿੱਚ 12,748 ਤੋਂ ਬਾਅਦ ਕਹਿੰਦੇ ਜੀ ਕਲਾਸਾਂ ਬਣੀਆਂ ਸੀ ਨਵੀਆਂ, ਨਵੇਂ ਕਲਾਸਾਂ ਦੇ ਕਮਰੇ ਬਣੇ ਸੀ, ਮਤਲਬ ਉਹਨਾਂ ਕਮਰਿਆਂ ਦੇ ਬਣਾਉਣ ਦੇ ਵਿੱਚ ਕਹਿੰਦੇ ਜੀ 2,000 ਕਰੋੜ ਦਾ ਘਟਾਲਾ ਹੋਇਆ, ਤੇ ਉਹਦੇ ਲਈ ਹੁਣ ਮਨੀਸ਼ ਸਿਸੋਦੀਆ ਤੇ ਸਤਿੰਦਰ ਜੈਨ ਤੇ ਮਾਮਲਾ ਦਰਜ ਹੋ ਗਿਆ। ਵੈਸੇ ਪਹਿਲਾਂ ਸ਼ਰਾਬ ਘੁਟਾਲੇ 'ਚ ਵੀ ਫਸੇ ਨੇ, ਹੋਰਡਿੰਗ ਵਾਲੇ ਮਾਮਲੇ 'ਚ ਵੀ ਫਸੇ ਨੇ, ਹੋਰ ਕਈ ਕੱਪੜਿਆਂ 'ਚ ਫਸੇ ਨੇ, ਉਹ ਕਈ ਮਾਮਲੇ CBI ED ਸਾਰਾ ਕੁਝ ਚੱਲ ਰਿਹਾ। ਉਹਦਾ ਹਵਾਲਾ ਇਹ ਵੀ ਆਉਂਦਾ ਕਿ ਬਈ BJP ਬਦਲਾਖੋਰੀ ਦੀ ਕੰਮ ਕਰਦੇ ਹੁੰਦਾ, ਦਿੱਲੀ 'ਚ ਵੀ ਸਰਕਾਰ ਉਹਨਾਂ ਦੀ, LG ਵੀ ਉਹਨਾਂ ਦਾ, ਕੇਂਦਰ ਵੀ ਉਹਨਾਂ ਦਾ, ਪਰ ਬਾਰ ਬਾਰ ਐਡੇ ਬੜੇ ਮਸਲੇ, ਇਹਦਾ ਮਤਲਬ ਕੁਛ ਨਾ ਕੁਛ ਤਾਂ ਜੀ ਹੁਣ ਤਾਂ ਛੱਡ ਕੇ ਆਏ ਹੋ ਤਾਂ ਹੀ ਹੈ ਨਾ
ਜੀ।
ਹੁਣ 12,748 ਕਮਰਿਆਂ ਦੇ ਹਵਾਲੇ ਨਾਲ ਪਰਚਾ ਦਰਜ ਹੋ ਰਿਹਾ, ਇਹ ਦੱਸਦਿਆਂ ਹੋਇਆ ਕਿ ਵੀ ਇੱਕ ਕਮਰੇ ਦੀ ਲਾਗਤ 5,00,000 ਬਣਦੀ ਸੀ। ਇੱਕ ਕਮਰਾ ਬਣਾਉਣ ਦੇ ਵਿੱਚ ਕਹਿੰਦੇ ਖਰਚਾ ਆ ਰਿਹਾ ਸੀ 5,00,000
ਜੀ,
ਪਰ ਇੱਥੇ ਖਰਚਾ ਪਾਇਆ ਗਿਆ 25,00,000। 24,86,000 ਸੀ ਕਹਿੰਦੇ ਇੱਕ ਕਲਾਸਰੂਮ ਤਿਆਰ ਹੋਇਆ ਜੀ, ਤੇ ਇੰਜ 12,748 ਕਲਾਸਰੂਮਾਂ ਦੇ ਹਿਸਾਬ ਨਾਲ ਹੁਣ ਪਰਚਾ ਦਰਜ ਕਰਨ ਲੱਗੇ ਇਹ ਸਿਸੋਦੀਆ ਤੇ ਮਨੀਸ਼ ਸਿਸੋਦੀ ਸਤਿੰਦਰ ਜੈਨ ਨੂੰ ਘੇਰਿਆ ਗਿਆ ਕਿ ਵੀ 2,000 ਕਰੋੜ ਦਾ ਕਪੜਾ
ਜੀ।
ਤੇ ਜੇ ਇਹ ਕਪੜਾ, ਮੈਨੂੰ ਤਾਂ ਫਿਕਰ ਇਹ ਹੈ ਕਿ ਇੱਥੇ ਤਾਂ ਮੁਰੰਮਤ ਵਾਲੇ ਬਿੱਲ ਨੇ, ਇੱਥੇ ਤਾਂ ਪਲਸਤਰ ਵਾਲੀ ਬਿੱਲ ਨੇ, ਇੱਥੇ ਤਾਂ ਪਖਾਨਿਆਂ ਦੀ ਮੁਰੰਮਤ ਵਾਲੇ ਨੇ, ਚਾਰ ਦੀਵਾਰੀ ਵਾਲਾ ਕੰਮ ਹੈ। ਕੱਲ੍ਹ ਨੂੰ ਇਹ ਨਾ ਹੋਵੇ ਕਿ ਕਾਗਜ਼ਾਂ 'ਚੋਂ ਨਿਰਮਾਣ ਹੋਇਆ ਵਾ ਹੋਵੇ ਤੇ ਇੱਥੇ ਵੀ ਕੋਈ ਨਵਾਂ, ਮਤਲਬ ਸ਼ਰਾਬ ਘੁਟਾਲੇ ਦੀਆਂ ਫੋਟੋ ਕਾਪੀਆਂ ਜਦੋਂ ਉਰੇ ਆਈਆਂ ਸੀ ਤਾਂ ਅਫਸਰ ਤੱਕ ਸਾਡੇ ਤਲਬ ਹੋ ਗਏ ਸੀ
ਜੀ,
ਅਜੇ ਵੀ ਤਲਵਾਰ ਲਟਕਦੀ ਹੈ। ਤੇ ਉਹ ਤਲਵਾਰ ਜਦੋਂ ਦਿੱਲੀ ਵਾਲੇ ਕਿਸੇ ਮਾਮਲੇ ਤੇ ਲਟਕਦੀ ਹੈ ਤਾਂ ਫਿਕਰ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਪੈਂਦਾ। ਮੈਨੂੰ ਲੱਗਦਾ ਅੱਜ ਵਾਲੇ ਕਲਾਸਰੂਮ ਘੁਟਾਲੇ ਤੋਂ ਬਾਅਦ ਪੰਜਾਬ ਦੇ ਮੰਤਰੀਆਂ ਸੰਤਰੀਆਂ ਨੂੰ ਵੀ ਹੈ ਨਾ ਇਹ ਕਮਰੇ ਸੁਪਨਿਆਂ 'ਚ ਆਉਣ ਲੱਗ ਗਏ ਹੋਣੇ ਕਿ ਕਿਤੇ ਸਾਡੇ ਵਾਲਾ ਵੀ ਕਰੋ ਘਪਲਾ। ਮੈਂ ਕਹਿੰਦਾ ਰੱਬ ਕਰੇ ਜਾਂ ਨਾ ਹੋਵੇ, ਇਮਾਨਦਾਰੀ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਕੰਮ ਕਰੇ, ਪਰ ਜਿਹੜਾ ਮਾਡਲ ਦਿੱਲੀ ਵਾਲਾ ਲਿਆਉਂਦਾ ਜੇ ਉਹ ਕੱਪੜੇ ਨਾਲ ਲਿਪਤ ਹੈ ਫਿਰ ਇੱਥੇ ਵਾਲੇ ਕਿਵੇਂ ਬੇਦਾਗ ਰਹਿਣਗੇ, ਸਵਾਲ ਹੈਗਾ।
ਦੀਪਕ ਜੀ ਦੱਸਿਓ, ਆਜ਼ਾਦੀ ਤੋਂ ਬਾਅਦ ਭਾਰਤ ਦੇ ਵਿੱਚ ਸੈਂਸਸ, ਜਨਗਣਨਾ ਤੇ ਮਲਟੀਪਲ ਟਾਈਮਸ ਹੋਈ ਹੈ, ਹੁਣ ਵੈਸੇ ਕਾਫੀ ਚਿਰ ਹੋ ਗਿਆ ਕਿ ਜਨਗਣਨਾ ਹੋਈ, ਮੇਰੇ ਖਿਆਲ 2011 ਦੀ ਹੋਈ, ਕਦੋਂ ਦੀ ਹੋਈ ਹੈ ਜੀ? ਤੁਸੀਂ ਇੱਕ ਦਿਨ ਦੱਸਿਆ ਸੀ ਵੀ ਵੈਸੇ ਸੈਂਸਸ ਹੋਇਆ, ਟਾਈਮ ਬੜਾ ਹੋ ਗਿਆ ਹੋਇਆ, ਪਰ ਐਤਕੀ ਹੁਣ ਇੱਕ ਅੱਜ ਖਬਰ ਇਹ ਆਉਂਦੀ ਪਈ ਹੈ ਵੀ ਜਾਤੀ ਦੇ ਆਧਾਰ ਤੇ ਜਨਗਣਨਾ ਕੀਤੀ ਜਾਵੇਗੀ, ਤੇ ਆਜ਼ਾਦੀ ਤੋਂ ਬਾਅਦ ਅਜਿਹੀ ਜਨਗਣਨਾ ਪਹਿਲੀ ਵਾਰ ਹੋਣੀ ਹੈ ਜੀ ਕਾਸਟ ਦੇ ਆਧਾਰ ਤੇ।
ਬਿਲਕੁਲ ਜੀ, ਮੰਨਿਆ ਇਹੀ ਜਾ ਰਿਹਾ ਕਿ ਆਜ਼ਾਦੀ ਤੋਂ ਬਾਅਦ ਇਹ ਜਨਗਣਨਾ ਨਹੀਂ ਹੋਈ, ਪਰ ਫਿਰ ਵੀ ਕਾਂਗਰਸ ਦੇ ਕੁਝ ਦਾਅਵੇ ਹੈ ਕਿ ਅਸੀਂ ਕਰਾਈ ਹੈ ਜੀ, ਹੈ ਨਾ। ਤੇ ਪਰ ਜਿਹੜੀ ਨਾਰਮਲ ਜਨਗਣਨਾ ਉਹ ਵੀ 2011 ਤੋਂ ਬਾਅਦ ਨਹੀਂ ਹੋਈ, ਜਦੋਂ ਕਿ ਹਰ 10 ਸਾਲ ਬਾਅਦ ਇਹ ਜਨਗਣਨਾ ਹੋਣੀ ਹੁੰਦੀ ਹੈ,
ਜੀ
ਤੇ ਉਸ ਹਿਸਾਬ ਨਾਲ 2021 'ਚ ਹੋਣੀ ਸੀ। ਤੇ ਕਹਿੰਦੇ ਜੀ ਕੋਵਿਡ ਆ ਗਿਆ, ਕੋਵਿਡ ਭਾਈ ਜੀ 2021 'ਚ ਆ ਗਿਆ, ਅਸੀਂ 2025 'ਚ ਸਵਾਲ ਕਰ ਰਹੇ ਹਾਂ,
ਜੀ
4 ਸਾਲ ਦਾ ਕੋਵਿਡ ਗਿਆ ਹੀ ਨਹੀਂ, ਬਾਕੀ ਸਾਰੇ ਕੰਮ ਰੈਲੀਆਂ ਧਰਨੇ ਮੁਜ਼ਾਹਰੇ ਸਾਰਾ ਕੁਝ ਹੋ ਸਕਦਾ, ਜਨਗਣਨਾ ਨਹੀਂ ਹੋ ਸਕਦੀ। ਇਹ ਉਹੀ ਕੰਮ ਹੈ ਕਿ ਪੰਜਾਬ ਦੇ ਵਿੱਚ ਸਾਰਾ ਕੁਝ ਬਹਾਲ ਕਰਤਾ ਜੀ ਅਸੀਂ, ਪਰ ਅਸੀਂ ਯੂਨੀਵਰਸਿਟੀਆਂ ਕਾਲਜਾਂ ਦੀਆਂ ਚੋਣਾਂ ਨਹੀਂ ਬਹਾਲ ਕੀਤੀਆਂ, ਕਿਉਂਕਿ ਜੇ ਯੂਨੀਵਰਸਿਟੀਆਂ ਕਾਲਜਾਂ 'ਚੋਂ ਲੀਡਰ ਆ ਗਏ ਫਿਰ ਲੀਡਰਾਂ ਦੇ ਜਾਣੇ ਲੀਡਰ ਕਿਵੇਂ ਬਣਨਗੇ।
ਜੀ
ਇੱਥੇ ਵੀ ਜਾਤੀ ਜਨਗਣਨਾ ਜਾਂ ਜਨਰਲ ਜਨਗਣਨਾ ਨਾ ਕਰਾਉਣ ਪਿੱਛੇ ਵੀ ਕੋਈ ਮਨਸ਼ਾ ਤਾਂ ਹੁੰਦੀ ਹੈ, ਕਿਉਂਕਿ ਸਰਕਾਰਾਂ ਜਿਹੜਾ ਕੰਮ ਕਰਾਉਂਦੀਆਂ ਨੇ ਉਹਦੇ ਪਿੱਛੇ ਵੀ ਕੋਈ ਮਨਸ਼ਾ ਹੁੰਦੀ ਹੈ। ਹੁਣ ਇਹ ਲੋਕ ਹਿੱਤ, ਜਨ ਹਿੱਤ, ਦੇਸ਼ ਹਿੱਤ, ਉਹਦਾ ਸਾਰੀਆਂ ਫਾਈਲਾਂ ਭਰੇ ਰੱਖਤੀਆਂ।
ਜੀ
ਅਸਲੀ ਫਾਈਲਾਂ ਤਾਂ ਇਹ ਕਿ ਵੋਟ ਫਾਈਲ, ਕੁਰਸੀ ਫਾਈਲ, ਅਗਲੀ ਚੋਣ ਜਿੱਤੋ ਫਾਈਲ, ਉਹ ਲਿਆਓ ਵੀ ਕਿਹੜੀਆਂ। ਸੋ ਉਹਨਾਂ ਫਾਰਮੂਲਿਆਂ ਚੋਂ ਇਹ ਹੈ ਕਿ 2011 ਤੋਂ ਬਾਅਦ 2021 'ਚ ਜਨਗਣਨਾ ਹੋਣੀ ਸੀ ਜਿਹੜੀ ਜਨਰਲ ਜਨਗਣਨਾ, ਤੇ ਉਹ ਵੀ ਲਟਕਾਉਂਦੇ ਲਟਕਾਉਂਦੇ 2025 ਤੱਕ ਆ ਗਏ। ਤੇ ਪਰ ਅੱਜ ਕੈਬਨਿਟ ਦੀ ਬੈਠਕ ਸੀ, ਵੈਸੇ ਤਾਂ ਇਹੋ ਜਿਹਾ ਮਾਹੌਲ ਹੈ ਉਹਦੇ ਵਿੱਚ ਲਗਾਤਾਰ ਨਰਿੰਦਰ ਮੋਦੀ ਹੋਰ ਪਹਿਲਾਂ ਫੌਜ ਮੁਖੀਆਂ ਨਾਲ ਬੈਠਕ ਕਰ ਚੁੱਕੇ ਨੇ, ਫਿਰ ਕੈਬਨਿਟ ਦੀ ਬੈਠਕ ਲੈ ਚੁੱਕੇ ਨੇ ਆਪਣੇ ਅਜੀਤ ਡਿਵਾਲ ਨਾਲ ਵੀ, ਅਮਿਤ ਸ਼ਾਹ ਨਾਲ ਵੀ, ਰਾਜਨਾਥ ਸਿੰਘ ਵੀ ਨਾਲ। ਹੁਣ ਫਿਰ ਇਹ ਸਮੇਂ ਜਦੋਂ ਆਪਾਂ ਗੱਲ ਕਰ ਰਹੇ ਹਾਂ, ਤਦ PM ਦੇ ਘਰੇ ਇੱਕ ਵਾਰ ਫਿਰ ਫੌਜ ਮੁਖੀਆਂ ਨਾਲ ਮੀਟਿੰਗ ਚੱਲ ਰਹੀ ਆ। ਸੋ ਕਿਹਾ ਜਾ ਰਿਹਾ ਕਿ ਪਿਛਲੇ ਦਿਨ ਜਿਹੜੀ ਫੌਜ ਮੁਖੀਆਂ ਨਾਲ ਬੈਠਕ ਕੀਤੀ ਸੀ, ਉਹ 'ਚ ਇਹਨਾਂ ਨੇ ਕਿਹਾ ਸੀ ਕਿ ਤੁਹਾਨੂੰ ਖੁੱਲ੍ਹੇ ਹੱਥ ਦਿੱਤਾ, ਤੁਸੀਂ ਆਪ ਸਮਾਂ ਵੀ ਤੈਅ ਕਰੋ, ਸਥਾਨ ਵੀ ਤੈਅ ਕਰੋ, ਤਰੀਕ ਵੀ ਅਤੇ ਤਰੀਕਾ ਵੀ ਤੁਸੀਂ ਤੈਅ ਕਰੋ, ਫੌਜ ਨੂੰ ਕਿਹਾ। ਹੋ ਸਕਦਾ ਹੁਣ ਫੌਜ ਤੋਂ ਅਗਲਾ ਅਪਡੇਟ ਲੈ ਕੇ ਆਈ ਹੋਵੇ ਕਿ ਕੁਝ ਆਹ ਸਾਡੇ ਰੋਡ ਮੈਪ ਨੇ ਜੀ, ਅਸੀਂ ਇਹਦੇ ਪਰ ਕੰਮ ਕਰਨਾ ਚਾਹੁੰਦੇ ਹਾਂ, ਸੋ ਉਹਦੀ ਮਨਜ਼ੂਰੀ ਲਿਓ, ਉਹ ਬੈਠ ਚੱਲ ਰਹੀ ਹੈ
ਜੀ।
ਪਰ ਅੱਜ ਜਦੋਂ ਕੈਬਨਿਟ ਦੀ ਬੈਠਕ ਹੋਈ ਸੀ ਤਾਂ ਮੰਨਿਆ ਹੀ ਜਾ ਰਿਹਾ ਸੀ ਕਿ ਉਹਦੇ ਵਿੱਚ ਵੀ ਪਹਿਲਗਾਮ ਧਮਾਕਿਆਂ ਨੂੰ ਲੈ ਕੇ, ਪਹਿਲਗਾਮ ਦੇ ਹਮਲਿਆਂ ਨੂੰ ਲੈ ਕੇ, ਅੱਤਵਾਦੀ ਅਟੈਕ ਨੂੰ ਲੈ ਕੇ ਉਹਦੇ ਉੱਤੇ ਕੋਈ ਚਰਚਾ ਹੋ ਸਕਦੀ ਹੈ। ਪਰ ਅਚਾਨਕ ਜਦੋਂ ਇਹ ਖਬਰ ਆਈ ਕਿ ਜੀ BJP ਦੀ, ਮੋਦੀ ਦੀ ਅਗਵਾਈ ਵਾਲੀ ਸਰਕਾਰ ਜਾਤੀ ਜਨਗਣਨਾ ਲਈ ਤਿਆਰ ਆ, ਤਾਂ ਇੱਕ ਵਾਰ ਤਾਂ ਰਾਸ਼ਟਰੀ ਮੀਡੀਆ ਦੀਆਂ ਵੀ ਅੱਖਾਂ ਖੁੱਲੀਆਂ ਦੀ ਖੁੱਲੀਆਂ ਰਹਿ ਗਈਆਂ ਕਿ ਸਾਨੂੰ ਵੀ ਮੁਸ਼ਕ ਨਹੀਂ ਆਈ, ਸਾਨੂੰ ਵੀ ਨਹੀਂ ਦੱਸਿਆ। ਇਹ ਅਚਾਨਕ ਕਿਉਂ? ਕਿਉਂਕਿ ਇਸ ਪੈਂਤੜੇ 'ਚ ਤਾਂ ਲਗਾਤਾਰ ਰਾਹੁਲ ਗਾਂਧੀ ਇਹਨਾਂ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਸੀ।
ਜੀ
ਤੇ ਬੇਸ਼ੱਕ ਇਹ ਕਾਂਗਰਸ ਦੀ ਮੰਗ ਹੈ ਜਾਂ ਨਹੀਂ ਹੈ, ਕਿਉਂਕਿ ਰਾਹੁਲ ਗਾਂਧੀ ਨਾਲ ਵੀ ਸਾਰੀ ਕਾਂਗਰਸ ਖੜੀ ਨਹੀਂ ਹੁੰਦੀ ਕਦੇ,
ਜੀ ਜੀ ਜੀ
ਉਹਨਾਂ ਦੇ ਆਪਣੇ ਘਰ 'ਚ ਵੀ ਖਾਸਾ ਕਲੇਸ਼ ਹੈ, ਪਰ ਤਾਂ ਵੀ ਰਾਹੁਲ ਗਾਂਧੀ ਵੀ ਇਹਦੀ ਮੰਗ ਕਰ ਰਹੇ ਸੀ, ਕੁਝ ਖੇਤਰੀ ਪਾਰਟੀਆਂ ਵੀ ਮੰਗ ਕਰ ਰਹੇ ਸੀ, ਇੱਥੋਂ ਤੱਕ ਕਿ BJP ਦੇ ਨਾਲ ਤੁਰੀ ਆ ਰਹੀ ਨਤੀਸ਼ ਦੀ ਪਾਰਟੀ ਤਾਂ ਬਿਹਾਰ 'ਚ ਕੁਛ ਹੱਦ ਤੱਕ ਜਨਗਣਨਾ ਇਹ ਕਰਾ ਵੀ ਰਹੀ ਸੀ। ਹੁਣ ਇਸ ਸਥਿਤੀ ਦੇ ਵਿੱਚ ਜਦੋਂ ਇਹ ਫਾਰਮੂਲਾ ਲਿਆਏ, ਹੁਣ ਕਹਿੰਦੇ ਜੀ ਅਸੀਂ ਆਮ ਜਨਗਣਨਾ ਜਿਹੜੀ ਹੈਗੀ ਆ ਉਹ ਸਤੰਬਰ ਜੇ ਤੋਂ ਸ਼ਾਇਦ ਸ਼ੁਰੂ ਹੋਏਗੀ, ਉਹਦੇ ਨਾਲ ਹੀ ਜਾਤੀ ਜਨਗਣਨਾ ਵੀ ਕਰਾਵਾਂਗੇ। ਬੇਸ਼ੱਕ ਪਿਛਲਾ ਜਿਹੜਾ ਫਾਰਮ ਸੀਗਾ ਮੈਂ ਦੇਖ ਰਿਹਾ ਸੀ ਕਿ ਉਹਦੇ ਵਿੱਚ 29 ਕੌਲਮ ਨੇ, 29 ਕੌਲਮਾਂ ਦੇ ਵਿੱਚ ਸਾਰੇ ਤਰ੍ਹਾਂ ਦੇ ਕੌਲਮ ਹੈਗੇ ਨੇ, ਹੈ ਨਾ, ਪਰ ਉਹਦੇ ਵਿੱਚ ਜਾਤ ਵਾਲਾ ਕੌਲਮ ਨਹੀਂ ਹੈਗਾ।
ਜੀ
ਮੰਨਿਆ ਇਹ ਜਾ ਰਿਹਾ ਕਿ ਜਾਤੀ ਜਨਗਣਨਾ ਦਾ ਮਤਲਬ ਇਹ ਹੁੰਦਾ ਹੈ ਕਿ ਜਦੋਂ ਸਰਕਾਰ ਕੋਈ ਬਜਟ ਰੱਖਦੀ ਆ, ਯੋਜਨਾਵਾਂ ਲਈ ਕੋਈ ਅਲੋਟਮੈਂਟ ਕਰਦੀ ਆ, ਉਹਨਾਂ ਭਾਈਚਾਰਿਆਂ ਲਈ, ਉਹਨਾਂ ਸੂਬਿਆਂ ਦੇ, ਉਹਨਾਂ ਵਾਸੀਆਂ ਦੇ ਲਈ ਕੋਈ ਪ੍ਰੋਗਰਾਮ ਲੈ ਕੇ ਆਉਂਦੀ ਹੈ, ਤਾਂ ਉਹਦੇ ਲਈ ਉਹਨਾਂ ਨੂੰ ਪਤਾ ਤਾਂ ਹੋਵੇ ਕਿ ਗਿਣਤੀ ਕਿੰਨੀ ਆ, ਸਥਿਤੀ ਕਿੰਨੀ ਹੈ, ਹਾਲਤ ਕਿੰਨੀ ਹੈ, ਕਿੱਥੇ ਕਿੰਨੀ ਗਿਣਤੀ 'ਚ ਵੱਸਦੇ ਨੇ, ਉਹਨਾਂ ਲਈ ਕੀ ਕੀਤਾ ਜਾ ਸਕਦਾ, ਉਹਦੇ ਲਈ ਤੁਹਾਡੇ ਕੋਲ ਅੰਕੜੇ ਹੋਣੇ ਜ਼ਰੂਰੀ ਨੇ
ਜੀ।
ਇਸ ਲਈ ਇਹ ਜਾਤੀ ਜਨਗਣਨਾ ਦਾ ਮੁੱਦਾ ਬਣ ਰਿਹਾ ਸੀ, ਤੇ ਜਿਹਦੇ ਵਿੱਚ ਮੰਨਿਆ ਜਾ ਰਿਹਾ ਕਿ ਭਾਰਤ ਦੇ ਵਿੱਚ SC ਜਾਤੀਆਂ 1270 ਨੇ ਤੇ ST ਜਾਤੀਆਂ 748 ਨੇ, ਮਤਲਬ SC ਭਾਈਚਾਰੇ ਨਾਲ ਸੰਬੰਧਿਤ ਜਿਹੜੀਆਂ 1270 ਹੋਰ ਜਾਤੀਆਂ ਨੇ ਉਹਨਾਂ ਦੇ ਵਿੱਚ ਆਬਾਦੀ 16% ਆ
ਜੀ,
ਤੇ ਜਿਹੜੀਆਂ ST ਜਾਤੀਆਂ ਨੇ ਉਹਦੇ ਵਿੱਚ 8% ਆ, ਤੇ ਬਾਕੀ ਫਿਰ ਜਨਰਲ ਨਾਲ ਸੰਬੰਧਿਤ ਜਾਤੀਆਂ ਨੇ ਨਾ
ਜੀ
ਸਾਰੀਆਂ। ਸੋ ਇਸ ਪ੍ਰਕਿਰਿਆ ਦੇ ਵਿੱਚ ਹੁਣ ਕਿਤੇ ਤਾਂ BJP ਇਸ ਏਜੰਡੇ 'ਤੇ ਸੀ ਕਿ ਜਿੰਨੀਆਂ ਵੀ ਜਾਤਾਂ ਸਭ ਜਾਤਾਂ ਨੇ ਉਹਨਾਂ 'ਚੋਂ ਅਸੀਂ ਬਹੁ ਗਿਣਤੀ ਹਿੰਦੂ ਭਾਈਚਾਰੇ ਦੇ ਕਲਾ ਵਿੱਚ ਲੈ ਕੇ, ਹਿੰਦੂ ਧਰਮ ਦੇ ਕਲਾ ਵਿੱਚ ਲੈ ਕੇ ਅਸੀਂ ਉਹਨੂੰ ਆਪਣੇ ਰਾਜਨੀਤਿਕ ਏਜੰਡੇ ਲਈ ਵਰਤਦੇ ਰਹੀਏ। ਜੀ ਹੁਣ ਕੀ ਇਹ ਬਿਹਾਰ ਨੂੰ ਲੈ ਕੇ ਏਜੰਡਾ ਬਦਲਿਆ?
ਜੀ
ਬਿਹਾਰ 'ਚੋਂ ਕੋਈ ਗੱਲ ਆ ਰਹੀ ਹੈ ਜਾਂ ਬਾਹਰ 'ਚੋਂ ਕੋਈ ਗੱਲ ਆ ਰਹੀ ਹੈ? ਹੁਣ ਦੋਵੇਂ ਮੁੱਦੇ ਤਾਂ ਦੋ ਹੀ ਨੇ ਇੱਕ ਮੌਕੇ।
ਜੀ
ਤੁਸੀਂ ਇਹੋ ਜਿਹੀ ਘਟਨਾ ਤੋਂ ਬਾਅਦ ਵੀ ਤੁਹਾਨੂੰ ਬਿਹਾਰ ਦੀ ਰੈਲੀ ਯਾਦ ਰਹਿੰਦੀ ਹੈ।
ਦੀਪਕ ਜੀ ਦੱਸਿਓ, ਜਥੇਬੰਦੀਆਂ ਦਾ ਜਿਹੜਾ ਕਲੇਸ਼ ਹੈ ਉਹ ਸਿਖਰਾਂ ਤੇ ਪਹੁੰਚਿਆ, ਅੱਜ ਕੀ ਅਪਡੇਟ ਹੈ ਜੀ ਇਸ ਮਾਮਲੇ 'ਚ?
ਬਿਲਕੁਲ ਜੀ, ਇਹ ਤੋਂ ਪਹਿਲਾਂ ਕਿ ਆਪਾਂ ਕਿਸਾਨ ਜਥੇਬੰਦੀਆਂ ਦੀ ਹਵਾਲੇ ਨਾਲ ਗੱਲ ਕਰੀਏ, ਅੱਜ ਦੀਆਂ ਦੋ ਖਬਰਾਂ ਕਾਫੀ ਅਹਿਮ ਰਹੀਆਂ। ਇੱਕ ਤਾਂ ਨਵਜੋਤ ਸਿੱਧੂ ਜੀ ਅੱਜ ਪ੍ਰੈਸ ਕਾਨਫਰੰਸ ਕਰਕੇ ਆਪਣਾ ਇੱਕ ਨਵਾਂ ਚੈਨਲ ਲਾਂਚ ਕਰ ਰਹੇ ਨੇ
YouTube ਚੈਨਲ,
ਹਾਂ, ਮਤਲਬ ਕਿ ਕੁੱਲ ਮਿਲਾ ਕੇ ਗੱਲ ਇਹ ਨਿਕਲੀ ਕਿ ਕੀ ਇਹਦਾ ਮਤਲਬ ਨਵਜੋਤ ਸਿੰਘ ਸਿੱਧੂ ਹੁਣ ਸਿਆਸੀ ਸੀਨ ਤੋਂ ਬਿਲਕੁਲ ਵੱਖ ਹੋ ਰਹੇ, ਕੀ ਉਹਨਾਂ ਨੇ ਬਿਲਕੁਲ ਦੂਰੀ ਬਣਾ ਲਈ ਹੈ, ਜਾਂ ਉਹ ਇਹਦੇ ਵਿੱਚੋਂ ਹੁਣ ਕੋਈ ਨਵੀਂ ਸਿਆਸੀ ਪਾਰੀ ਸ਼ੁਰੂ ਕਰਨਗੇ। ਸੋ ਅੱਜ ਕਾਫੀ ਚਰਚਾ ਰਹੀ ਉਹਨਾਂ ਦੀ ਪ੍ਰੈਸ ਕਾਨਫਰੰਸ ਨੇ, ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਖਾਸ ਕਰ ਕਾਂਗਰਸੀਆਂ ਦੀ ਖਾਦੀ ਨਹੀਂ ਲੜਾਈ ਸੀ ਕਿ ਪਤਾ ਨਹੀਂ ਵੀ ਕਿਹਦੇ ਪਰਖਚ ਉਡਾ ਦੇਣੇ ਅੱਜ, ਹੈ ਨਾ। ਚਲੋ ਨਵਜੋਤ ਸਿੱਧੂ ਦੀ ਭਾਸ਼ਾ 'ਚ ਜੇ ਆਪਾਂ ਕਹੀਏ ਤਾਂ ਖੋਦਿਆ ਪਹਾੜ ਨਿਕਲਿਆ ਚੂਹਿਆ ਤੇ ਉਹ ਵੀ ਮਰਿਆ ਹੋਇਆ, ਚਲੋ ਪਰ ਫਿਰ ਵੀ ਅੱਜ ਗੁਰੂ ਸ਼ੁਰੂ ਹੋ ਗਿਆ ਆਪਣਾ ਨਵਾਂ ਚੈਨਲ, ਦੇਖੋ ਹੁਣ ਤੁਸੀਂ ਬਸ, ਹੈ ਨਾ। ਹਾਂ, ਦੂਸਰੀ ਖਬਰ ਜਿਹੜੀ ਹੈ ਉਹ ਪਹਿਲਗਾਮ ਦੇ ਹਵਾਲੇ ਨਾਲ ਹੈ ਕਿ ਕਸ਼ਮੀਰ ਘਾਟੀ ਦੇ ਵਿੱਚ ਭਾਰਤ ਸਰਕਾਰ ਨੇ ਕਰੀਬ ਕਰੀਬ 48 ਥਾਵਾਂ ਸੈਲਾਨੀਆਂ ਲਈ ਬੰਦ ਕਰ ਦਿੱਤੀਆਂ ਨੇ, ਜਿਹਦੇ ਵਿੱਚ ਉਹ ਬੈਸਲਨ ਘਾਟੀ ਵੀ ਹੈ। ਸੋ 87 ਦੇ ਕਰੀਬ ਥਾਵਾਂ ਨੇ ਕਸ਼ਮੀਰ ਘਾਟੀ ਦੇ ਵਿੱਚ ਜਿੱਥੇ ਸੈਲਾਨੀ ਜਾਂਦੇ ਸੀ, ਉਹਨਾਂ 'ਚੋਂ 48 ਥਾਵਾਂ ਹੁਣ ਅਸੁਰੱਖਿਅਤ ਐਲਾਨ ਕੇ ਬੰਦ ਕਰ ਦਿੱਤੀਆਂ। ਸੋ ਇਹ ਇੱਕ ਇਹ ਪਹਿਲੂ ਹੈ। ਚਲੋ ਹੁਣ ਆਪਾਂ ਆਈਏ ਜਥੇਬੰਦੀਆਂ ਦੇ ਹਵਾਲੇ ਨਾਲ। ਆਪਾਂ ਪਿਛਲੇ 2 ਕੁ ਦਿਨ ਤੋਂ ਗੱਲ ਕਰ ਰਹੇ ਹਾਂ ਕਿ ਕੁਝ ਧਿਰਾਂ ਦਲਿਆਲ ਹੋਰਾਂ ਨੂੰ ਨਿਸ਼ਾਨੇ ਤੇ ਰੱਖ ਕੇ ਉਹਨਾਂ ਦੇ ਉਲਟ ਖੜੀਆਂ ਹੋ ਗਈਆਂ, ਜਿਹੜੀਆਂ ਉਹਨਾਂ ਦੇ ਨਾਲ ਖਨੌਰੀ ਬਾਰਡਰ ਤੇ ਸੀ। ਪਰ ਹੁਣ ਇਕੱਲਾ ਖਨੌਰੀ ਬਾਰਡਰ ਤੇ ਕੁਝ ਲੀਡਰਾਂ ਦਾ, ਕੁਝ ਜਥੇਬੰਦੀ ਦੇ ਆਗੂਆਂ ਦੀ ਬਿਆਨੀ ਤੱਕ ਇਹ ਮਸਲਾ ਨਹੀਂ ਰਿਹਾ। ਹੁਣ ਇੱਕ ਤਰ੍ਹਾਂ ਨਾਲ ਜਿਹੜਾ ਛੰਭੂ ਚੱਲ ਰਿਹਾ ਸੀ ਉਹ ਤੇ ਜਿਹੜਾ ਖਨੌਰੀ ਚੱਲ ਰਿਹਾ ਸੀ ਉਹ ਬਿਲਕੁਲ ਆਹਮੋ ਸਾਹਮਣੇ ਹੋ ਗਏ, ਜਦੋਂ ਕਿ ਚੱਲਦੇ ਅੰਦੋਲਨ ਦੌਰਾਨ ਆਪਾਂ ਇਹ ਖਲਸੇ ਪ੍ਰਗਟਾਉਂਦੇ ਰਹੇ ਹਾਂ ਕਿ ਇਹ ਇਕੱਠੇ ਤੁਰਨ ਵਾਲੇ ਨਹੀਂ ਹੈਗੇ
ਜੀ,
ਇਹਨਾਂ ਦੀ ਸੁਰ ਨਹੀਂ ਮਿਲਦੀ ਹੈਗੀ, ਇਹਨਾਂ ਆਪਸ 'ਚ ਮੁਕਾਬਲੇ 'ਚ ਸੀ। ਸੋ ਹੁਣ ਕੁੱਲ ਮਿਲਾ ਕੇ ਸਥਿਤੀ ਇਹ ਬਣ ਗਈ ਕਿ ਜਿਹੋ ਜਿਹੇ ਦੋਸ਼ ਦਲਿਆਲ ਹੋਰੀ ਦਿੱਲੀ ਤੋਂ ਪਰਤਦਿਆਂ ਹੋਇਆਂ ਐਸਕੇਐਮ ਦੇ ਕੁਝ ਲੀਡਰਾਂ ਤੇ ਲਾ ਰਹੇ ਸੀ
ਜੀ,
ਤੇ ਉਹੋ ਜਿਹੇ ਵੱਡੇ ਦੋਸ਼ਾਂ 'ਚ ਦਲਿਆਲ ਹੋਰਾਂ ਨੂੰ ਘੇਰ ਰਹੇ ਨੇ ਉਹਨਾਂ ਦੇ ਆਪਣੇ ਸਾਥੀ। ਉਹ ਕਹਿੰਦੇ ਜੀ ਕਣਕ ਵੀ ਵੇਚੀ ਇਹਨਾਂ ਨੇ, ਆਟਾ ਵੀ ਵੇਚਤਾ ਜੀ, ਪੈਸੇ ਖਾ ਗਏ ਜੀ, ਹੈ ਹਿਸਾਬ ਨਹੀਂ ਦਿੱਤਾ ਜੀ। ਇੱਥੋਂ ਤੱਕ ਕਿ ਜਿਹੜਾ ਸਤਨਾਮ ਸਿੰਘ ਪੰਨੂ ਹੈ, ਜਿਹੜੇ ਕਿਸਾਨ ਮਜ਼ਦੂਰ ਜਥੇਬੰਦੀ ਜਿਹਦੀ ਅਗਵਾਈ ਕਰਦੇ ਨੇ, ਉਹ ਸਾਰੇ ਜਿਹਦੇ ਭੰਦੇਰ ਹੋਰੀ ਜਨਰਲ ਸਕੱਤਰ ਨੇ, ਉਹਨਾਂ ਦੀ ਇੱਕ ਮੈਗਜ਼ੀਨ ਛਪਦੀ ਆ। ਉਸ ਮੈਗਜ਼ੀਨ ਦੇ ਵਿੱਚ ਸਤਨਾਮ ਸਿੰਘ ਪੰਨੂ ਨੇ ਆਪਣੇ ਨਾਂ ਹੇਠ ਇਵਨ ਬਕਾਇਦਾ ਦਸਤਖਤ ਕਰਕੇ ਲੰਬਾ ਚੌੜਾ ਆਰਟੀਕਲ ਲਿਖਿਆ, ਜਿਹਦੇ ਵਿੱਚ ਸਮੁੱਚੇ ਇਸ ਅੰਦੋਲਨ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਮੀਟਿੰਗਾਂ ਕੀਤੀਆਂ, ਕਿਸ ਤਰ੍ਹਾਂ ਸੌਦਾ ਕੀਤਾ ਜੀ, ਉਹ ਕਹਿੰਦੇ ਜੀ ਇਹ ਇਹਨਾਂ ਨੇ ਸਰਕਾਰ ਨਾਲ ਸੈਟਿੰਗ ਕਰਕੇ ਅੰਦੋਲਨ ਚੁਕਾਇਆ ਜੀ, ਸਾਰਿਆਂ 'ਚ ਡੱਲਿਆਂ ਡਿਕਟੇਟਰਸ਼ਿਪ ਕਰਤਾ ਜੀ, ਆਪਣੀ ਮਰਜ਼ੀ ਨਾਲ ਮਰਦ ਵਰਤ ਤੇ ਬੈਠਿਆ ਜੀ, ਕਿਸੇ ਨਾਲ ਸਹਿਮਤੀ ਨਹੀਂ ਸੀ, ਮਤਲਬ ਡੱਲਿਆਂ ਨੂੰ ਪੂਰੇ ਤਰ੍ਹਾਂ ਵਿਲਨ ਬਣਾ ਕੇ ਪੇਸ਼ ਕੀਤਾ। ਇੱਥੋਂ ਤੱਕ ਕਿ ਜਿਹੜਾ ਨੌਜਵਾਨ ਗੋਲੀ ਦਾ ਸ਼ਿਕਾਰ ਹੋ ਕੇ ਸ਼ਹੀਦ ਹੋਇਆ ਉਹਦੇ ਹਵਾਲੇ ਨਾਲ ਵੀ ਉਹਦੇ ਵਿੱਚ ਪਹਿਰਾ ਲਿਖਿਆ ਗਿਆ ਕਿ ਉੱਧਰ ਨਿਆਣਿਆਂ ਨੂੰ ਦਿੱਲੀ ਜਾਣ ਲਈ ਧੱਕ ਕੇ ਬਾਦਰਾਂ ਕਨੀ ਨੂੰ ਧੱਕਤਾ, ਤੇ ਜੀ ਆਪ ਪੁਲਿਸ ਵਾਲਿਆਂ ਨਾਲ ਸੈਟਿੰਗ ਕਰਦਾ ਰਿਹਾ ਕਿ ਮੇਰੀ ਕੇਂਦਰ ਨਾਲ ਮੀਟਿੰਗ ਕਰਾ ਦਿਓ, ਫਿਰ ਅਸੀਂ ਦਿੱਲੀ ਨਹੀਂ ਜਾਵਾਂਗੇ। ਸੋ ਇਹ ਗੱਲਾਂ ਜੇ ਸਤਨਾਮ ਸਿੰਘ ਪਨੋਰੀ ਲਿਖ ਰਹੇ ਨੇ ਤਾਂ ਯਾਦ ਹੋਣਾ ਚਾਹੀਦਾ ਕਿ ਤੁਸੀਂ ਵੀ ਇੱਥੇ ਮੁੰਡਿਆਂ ਨੂੰ ਭੇਜ ਭੇਜ ਕੇ ਰੋਜ਼ ਐਂ ਮਰਜ਼ੀ ਬੜੇ ਬਣਾ ਬਣਾ ਕੇ ਜਥੇ ਭੇਜ ਭੇਜ ਕੇ ਬਹੁਤ ਜ਼ਖਮੀ ਕਰਾਏ ਨੇ
ਜੀ।
ਸੋ ਇਸ ਲਈ ਇਹ ਟਕਰਾਅ ਨਾ ਤਾਂ ਜਥੇਬੰਦੀਆਂ ਦੇ ਹਿੱਤ 'ਚ ਹੈ, ਨਾ ਕਿਸਾਨੀ ਦੇ ਹਿੱਤ 'ਚ ਹੈ, ਨਾ ਪੰਜਾਬ ਦੇ ਹਿੱਤ 'ਚ ਹੈ। ਮਤਲਬ ਜਿਹੜਾ ਸਤਿਕਾਰ, ਜਿਹੜਾ ਰੁਤਬਾ ਦੁਨੀਆਂ ਭਰ ਦੇ ਵਿੱਚ ਜਥੇਬੰਦੀਆਂ ਦਿੱਲੀ ਤੋਂ ਕੱਟ ਕੇ ਮੁੜੀਆਂ ਸੀ
ਜੀ,
ਉਸ ਨੂੰ ਵੀ ਢਾਹ ਲੱਗੀ ਹੈ ਅੰਦੋਲਨ ਨਾਲ। ਤੇ ਹੁਣ ਇਹ ਜਿਹੜਾ ਲੋਕ ਸ਼ੰਕੇ ਸ਼ੋਭੇ ਕਰਦੇ ਸੀ ਕਿ ਬਾਈ ਸਰਕਾਰ ਨਾਲ ਮਿਲਤਾ ਨਹੀਂ ਗਏ, ਕਿਉਂਕਿ ਆਪਾਂ ਪਹਿਲਾਂ ਵੀ ਗੱਲ ਕਰ ਸੀ ਰੋਟੀ ਰੋਚੀ ਕਹਿਣ ਵਾਲਾ ਤਾਂ ਕੋਈ ਲੀਡਰ ਨਹੀਂ, ਸਾਰਾ ਕੁਛ ਇਹਨਾਂ ਨੂੰ ਪਤਾ ਸੀਗਾ ਕਿ ਸਰਕਾਰ ਐਂ ਕਰ ਰਹੀ ਹੈ, ਪੁਲਿਸ ਐਂ ਕਰ ਰਹੀ, ਉਹਦੇ ਬਾਵਜੂਦ ਵੀ। ਤੇ ਹੁਣ ਇਹ ਆਪਸ 'ਚ ਤਾਂ ਉਲਝੇ ਹੀ ਉਲਝੇ ਨੇ
ਜੀ,
ਇੱਕ ਹੋਰ ਉਲਝਣ ਨਵੀਂ ਖੜੀ ਹੋ ਗਈ, 4 ਤਰੀਕ ਨੂੰ ਹੈ ਕੇਂਦਰ ਨਾਲ ਬੈਠਕ, ਤੇ ਡੱਲੇਵਾਲ ਸਾਹਿਬ ਕਹਿੰਦੇ ਵੀ ਅਸੀਂ ਤਾਂ ਜਾਵਾਂਗੇ ਬੈਠਕ ਜੇ ਪੰਜਾਬ ਵਾਲੇ ਨਹੀਂ ਆਉਣਗੇ। ਤੇ ਪੰਜਾਬ ਦੇ ਮੰਤਰੀ ਅੱਜ ਸਾਡੇ ਕੁਝ ਪੱਤਰਕਾਰ ਸਾਥੀਆਂ ਨੂੰ ਕਹਿ ਰਹੇ ਸੀ ਕਿ ਅਸੀਂ ਇਹਨਾਂ ਦੇ ਜਥੇਬੰਦੀਆਂ ਦੇ ਬੁਲਾਏ ਥੋੜਾ ਜਾਂਦੇ ਹਾਂ ਉੱਥੇ, ਅਸੀਂ ਕੇਂਦਰ ਦੇ ਬੁਲਾਏ 'ਤੇ ਜਾਣਾ। ਤੇ ਦੂਜੀ ਗੱਲ ਕਹਿੰਦੇ ਕਿ ਉੱਥੇ ਇਹਨਾਂ ਕੋਲ ਜਵਾਬ ਵੀ ਨਹੀਂ ਆਉਂਦਾ, ਕਹਿੰਦੇ ਇਹ ਪੰਜਾਬ ਦੇ ਮੰਤਰੀਆਂ ਨੇ ਇੱਕ ਪੱਤਰਕਾਰ ਨੂੰ ਕਹੀ ਹੈਗਾ
ਜੀ,
ਕਿਹੜੇ ਮੰਤਰੀ ਨੇ ਇਹ, ਅਗਲਾ ਨਾਂ ਨਹੀਂ ਦੱਸ ਰਿਹਾ, ਪਰ ਸਭ ਨੂੰ ਪਤਾ ਕਿ ਉੱਥੇ ਜਾਂ ਤਾਂ ਵਿੱਤ ਮੰਤਰੀ ਬੁਲਾਇਆ ਜਾਂਦਾ ਹਰਪਾਲ ਚੀਮਾ, ਜਾਂ ਉੱਥੇ ਫੂਡ ਸਪਲਾਈ ਦੇ ਹਿਸਾਬ ਨਾਲ ਕਟਅਪ ਚੈੱਕ ਬਣਾਇਆ ਜਾਂਦਾ, ਜਾਂ ਉੱਥੇ ਖੇਤੀਬਾੜੀ ਮੰਤਰੀ ਦੇ ਹਿਸਾਬ ਨਾਲ ਖੁੱਡੀਆਂ ਬੁਲਾਇਆ ਜਾਂਦਾ। ਸੋ ਉਹਨਾਂ ਨੇ ਕਿਹਾ ਕਿ ਵੀ ਉੱਥੇ ਇਹਨਾਂ ਦੇ ਜਦੋਂ ਇਹਨਾਂ ਕੋਲ ਤਰਕ ਨਹੀਂ ਹੁੰਦਾ, ਇਹਨਾਂ ਕੋਲ ਜਵਾਬ ਨਹੀਂ ਹੁੰਦਾ, ਫਿਰ ਅਸੀਂ ਇਹਨਾਂ ਦੀ ਧਿਰ ਬਣਦੇ, ਕਿਉਂਕਿ ਇਹਨਾਂ ਕੋਲ ਅਮਲਾ ਫਲਾ ਵੀ ਨਾਲ ਜਾਂਦਾ, ਫਿਰ ਉਹ ਅੰਕੜੇ ਉਂਕੜੇ। ਸੋ ਇਹ ਉਹ ਕਹਿੰਦੇ ਵੀ ਹੁਣ ਠੀਕ ਹੈ ਸਾਡੇ ਤੋਂ ਬਿਨਾਂ ਜਾਣਾ ਚਾਹਿਆ ਉਹ, ਪਰ ਕੱਲ੍ਹ ਨੂੰ ਜਦੋਂ ਉੱਥੋਂ ਬਈਆਂ ਸਾਡੇ ਕੋਲ ਆਇਓ ਸ਼ਿਕਾਇਤ ਰੱਖ
ਜੀ।
ਸੋ ਇਹੀ ਸਥਿਤੀ ਦੇ ਵਿੱਚ ਜਥੇਬੰਦੀਆਂ ਆਪਸ ਦੇ ਵਿੱਚ ਵੀ ਭਰੋਸਾ ਗਵਾ ਚੁੱਕੀਆਂ ਨੇ, ਤੇ ਉਹਦਾ ਅਸਰ ਲੋਕਾਂ 'ਤੇ ਜਾਣਾ, ਕੱਲ੍ਹ ਨੂੰ ਇਹ ਪਿੰਡਾਂ 'ਚ ਦਾਣੇ ਇਕੱਠੇ ਕਰਨ ਜਾਣਗੀਆਂ, ਇਹ ਨਾ ਹੋਵੇ ਕਿ ਬੋਰੀਆਂ ਖਾਲੀ ਰਹਿ ਜਾਣ, ਇਹਨਾਂ ਨੂੰ ਆਪਣੀ ਭਰੋਸਗੀ ਬਹਾਲ ਰੱਖਣੀ ਚਾਹੀਦੀ ਆ। ਹਾਂ, ਦੂਸਰੇ ਐਸਕੇਐਮ ਨੇ ਅੱਜ ਬੈਠਕਾਂ ਬੁਠਕਾਂ ਕਰਕੇ ਆਪਣੇ ਕੁਝ ਅਗਲੇ ਪ੍ਰੋਗਰਾਮ ਲੀਕ ਤੇ ਕਿਤੇ ਜ਼ਿਲ੍ਹਿਆਂ ਦੇ ਧਰਨੇ ਲਾਵਾਂਗੇ। 4 ਮਈ ਨੂੰ ਅਸੀਂ ਦੇਸ਼ ਭਗਤ ਯਾਦਗਾਰੀ ਹਾਲ ਦਾ ਜਿਹੜਾ ਸੈਮੀਨਾਰ ਲਾਉਣੇ ਆ ਵੱਡਾ, ਉਹ ਸੈਮੀਨਾਰ ਕਰਾਂਗੇ, ਪਰ ਉਹ ਇਸ ਮਸਲੇ 'ਤੇ ਖਨੌਰੀ ਸ਼ੰਭੂ ਵਾਲੀ ਜਥੇਬੰਦੀਆਂ ਦੇ ਉੱਤੇ ਟਿੱਪਣੀ ਕਰਨ ਤੋਂ ਬਚਦੇ ਨਜ਼ਰ ਆਏ। ਅਗਲਿਆਂ ਨੂੰ ਲੱਗਦਾ ਕਿ ਅਸੀਂ ਕਾਹਨੂੰ ਭਿੰਡਾਂ ਦਾ ਖੱਕਰ ਛੇੜਨਾ, ਕੱਲ੍ਹ ਨੂੰ ਇਹਨਾਂ ਦੇ ਖਿਲਾਫ਼ ਬੋਲਾਂਗੇ ਵੀ ਸਾਡੇ ਫਿਰ ਪੁਰਾਣੇ ਮਸਲੇ ਵੀ ਛੇੜਨਗੇ, ਇਸ ਲਈ ਉਹ ਕਹਿੰਦੇ ਇਹ ਉਹਨਾਂ ਦਾ ਨਿੱਜੀ ਮਾਮਲਾ ਜੀ, ਉਹ ਦੇਖਣ
ਜੀ।
ਪਰ ਆਮ ਜਨਤਾ 'ਚ ਖਬਰ ਇਹੀ ਜਾਂਦੀ ਹੈ ਇਹ ਜਥੇਬੰਦੀਆਂ ਦਾ ਕਾਟੋਕਲੇ ਸੜਕ 'ਤੇ ਆ ਗਿਆ ਅਤੇ ਦੇਸ਼ ਭਰ ਦੇ ਵਿੱਚ ਇਹੀ ਜਾਂਦਾ ਸੁਣਿਆ ਕਿ ਪੰਜਾਬ ਦੀਆਂ ਜਥੇਬੰਦੀਆਂ ਜਿਹੜੀਆਂ ਦਿੱਲੀ ਆਈਆਂ ਸੀ ਉਹ ਆਪਸ 'ਚ ਲੜ ਪਈਆਂ। ਕੀ ਇਹ ਸ਼ੁਭ ਸੰਕੇਤ ਹੈ? ਸੋਚ ਦਲੀਆਂ ਉਹਨਾਂ ਦਾ ਕਹਿਣਾ ਕਿ ਸੂਈ ਦੇ ਨੱਕੇ ਜਿੰਨਾ ਧੋਖਾ ਨਹੀਂ ਹੋਇਆ ਕਿਸੇ ਨਾਲ, ਕੋਈ ਘਪਲਾ ਨਹੀਂ ਹੋਇਆ। ਉਹ ਕਹਿੰਦੇ ਜਿਹੜੇ ਕਣਕਾਂ ਚੌਲ ਆਟਾ ਦਾਲ ਵੇਚਣ ਦੀਆਂ ਗੱਲਾਂ ਕਰਦੇ ਨੇ, ਉਹ ਲੰਗਰ ਚਲਾਉਣ ਲਈ ਇਕੱਲੀ ਕਣਕ ਥੋੜ੍ਹਾ ਚਾਹੀਦੀ ਹੁੰਦੀ ਹੈ, ਇਕੱਲਾ ਖਾਣ ਲਈ ਆਟਾ ਹੀ ਥੋੜ੍ਹਾ ਚਾਹੀਦਾ, ਹੋਰ ਸਿਸਟਮ ਚਾਹੀਦੀ, ਉਹ ਦੇ ਕੇ ਅਸੀਂ ਦੂਜੀਆਂ ਲਿਆਉਂਦੇ ਸੀ। ਸੋ ਇਹੋ ਜਿਹੀਆਂ ਗੱਲਾਂ ਨੇ। ਪਰ ਕਿਤੇ ਨਾ ਕਿਤੇ ਕੁਛ ਤਾਂ ਹੈਗਾ ਇਹ ਨਾ, ਜਿਹਨੇ ਇਕੱਠੇ ਲੜ ਰਹੀਆਂ 93 ਵਿੱਚ ਆਹ ਬਖਾੜ ਪਾਤਾ। ਉਮੀਦ ਕਰ ਰਹੇ ਸੀ ਅਸੀਂ ਕਿ ਜਥੇਬੰਦੀਆਂ, ਚਲੋ ਜੇ ਸਰਕਾਰ ਨੇ ਜਬਰ ਕਰ ਲਿਆ, ਬਾਅਦ 'ਚ ਦੂਏ ਐਸਕੇਐਮ ਨਾਲ ਵੀ ਇਕੱਠੇ ਹੋ ਜਾਣਗੇ, ਪਰ ਦੂਏ ਨਾਲ ਤਾਂ ਕੀ ਇਕੱਠੇ ਹੋਣਗੇ, ਮੈਨੂੰ ਲੱਗਦਾ 30 ਐਸਕੇਐਮ ਜੰਮੂਗਾ ਜਨਾਬ।
ਜੀ ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ।
ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ,
ਥੈਂਕ ਯੂ ਜੀ।